ਗੁਰਬਾਣੀ ਵਿਚਾਰ ਲੇਖ ਨੰਬਰ 111 ਸਿਮਰਨ ਭਾਗ ਦੂਜਾ। ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਸਿਮਰਨ ਦੀ ਕਮਾਈ ਰਸਨਾ ਤੋਂ ਆਰੰਭ ਹੁੰਦੀ ਹੈ। ਰਸਨਾ ਨਾਲ ਮੁੜ ਮੁੜ ਕੇ ਗੁਰਮੰਤਰ ਦਾ ਰਟਨ ਕਰਨਾ ਸਿਮਰਨ ਦੀ ਸਰੀਰਕ ਕਿਰਿਆ ਹੈ। ਰਸਨਾ ਨਾਲ ਜਿਉਂ ਜਿਉਂ ਸਿਮਰਨ ਦਾ ਅਭਿਆਸ ਹੁੰਦਾ ਹੈ ਤਿਉਂ ਤਿਉਂ ਗੁਰਮੰਤਰ ਮਨ ਚਿਤ ਅੰਤਿਸ਼ ਕਰਨ ਵਿੱਚ ਉਤਰਦਾ ਜਾਂਦਾ ਹੈ। ਬੱਚਿਆਂ ਨੂੰ ਹਿਸਾਬ ਦੇ ਪਹਾੜੇ ਯਾਦ ਕਰਾਉਣ ਲਈ ਇਹੀ ਤਰੀਕਾ ਵਰਤਿਆ ਜਾਂਦਾ ਹੈ। ਜਦੋਂ ਪਹਾੜੇ ਮਨ ਚਿਤ ਵਿੱਚ ਦ੍ਰਿੜ ਹੋ ਜਾਂਦੇ ਹਨ ਤਾਂ ਹਿਸਾਬ ਦੇ ਸਵਾਲ ਕੱਢਣੇ ਸੌਖੇ ਹੋ ਜਾਂਦੇ ਹਨ। ਇਸੇ ਤਰ੍ਹਾਂ ਗੁਰਮੰਤਰ ਨੂੰ ਮਨ ਚਿਤ ਵਿੱਚ ਦ੍ਰਿੜ ਕਰਨ ਲਈ ਰਸਨਾ ਨਾਲ ਮੁੜ ਮੁੜ ਕੇ ਰਟਨ ਕਰਨਾ ਲਾਜ਼ਮੀ ਹੈ। ਹਾਂਜੀ, ਗੁਰਮੰਤਰ ਨੂੰ ਮਨ ਚਿੱਤ ਵਿੱਚ ਦ੍ਰਿੜ ਕਰਨ ਲਈ ਰਸਨਾ ਨਾਲ ਮੁੜ ਮੁੜ ਕੇ ਰਟਨ ਕਰਨਾ ਲਾਜ਼ਮੀ ਹੈ। ਇਸੇ ਰਟਨ ਅਥਵਾ ਜਪਨ ਨੂੰ ਸਿਮਰਨ ਕਿਹਾ ਜਾਂਦਾ ਹੈ। ਸ਼ੁਰੂ ਸ਼ੁਰੂ ਵਿੱਚ ਜਗਿਆਸੂ ਸੁਣ ਸੁਣਾ ਕੇ ਜਾਂ ਦੇਖਾ ਦੇਖੀ ਸਿਮਰਨ ਦਾ ਕੋਈ ਤਰੀਕਾ ਅਪਣਾ ਲੈਂਦਾ ਹੈ। ਅਗਿਆਨਤਾ ਵਿੱਚ ਕਈ ਜਗਿਆਸੂ ਸਿਮਰਨ ਦੇ ਔਖੇ ਤੇ ਮਨ ਹੱਟ ਤਰੀਕੇ ਵਰਤਦੇ ਹਨ, ਜਿਨ੍ਹਾਂ ਦਾ ਸਰੀਰ ਤੇ ਮਨ ਉੱਤੇ ਹਾਨੀਕਾਰਕ ਅਸਰ ਹੁੰਦਾ ਹੈ। ਜਿਵੇਂ ਸਰੀਰ ਜਾਂ ਕਿਸੇ ਹੋਰ ਅੰਗ ਦਾ ਹਿਲਾਉਣਾ, ਬਹੁਤ ਉੱਚੀ ਉੱਚੀ ਸਿਮਰਨ ਕਰਨਾ, ਕਾਲੀ ਵਿੱਚ ਛੇਤੀ ਛੇਤੀ ਸਿਮਰਨ ਕਰਨਾ, ਕਿਸੇ ਹੋਰ ਅੱਖਰ ਦਾ ਸੰਪਟ ਲਾਉਣਾ, ਕੇਸਾਂ ਦਾ ਛੱਤ ਨਾਲ ਬੰਨਣਾ, ਮਨ ਦਾ ਧਿਆਨ ਕਿਸੇ ਰੋਸ਼ਨੀ ਤੇ ਤਰਨਾ, ਧਿਆਨ ਨੂੰ ਅੱਖਾਂ ਦੇ ਵਿਚਕਾਰ ਟਿਕਾਉਣਾ, ਇੱਕ ਲੱਤ ਤੇ ਖਲੋ ਕੇ ਸਿਮਰਨ ਕਰਨਾ ਆਦਿ। ਹੋਰ ਵੀ ਅਨੇਕਾਂ ਕਿਸਮ ਦੇ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਮਨ ਹੱਠ ਤਰੀਕਿਆਂ ਦੀ ਬਾਬਤ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਹੱਠ ਕਰ ਮਰੈ ਨ ਲੇਖੈ ਪਾਵੈ, ਵੇਸ ਕਰੈ ਬਹੁ ਭਸਮ ਲਗਾਵੈ, ਨਾਮ ਵਿਸਾਰ ਬਹੁਰ ਪਛਤਾਵੈ। ਆਪ ਦਿਖਾਵੈ ਆਪੇ ਦੇਖੈ, ਹੱਠ ਨ ਭਤੀਜੈ ਨਾ ਬਹੁ ਪੇਖੈ। ਹੱਠ ਅੰਕਾਰ ਕਰੇ ਨਹੀਂ ਪਾਵੈ, ਪਾਠ ਪੜੈ ਲੈ ਲੋਕ ਸੁਣਾਵੈ, ਤੀਰਥ ਪਰਮਸ ਬਿਆਦ ਨ ਜਾਵੈ, ਨਾਮ ਬਿਨਾ ਕੈਸੇ ਸੁਖ ਪਾਵੈ। ਹੱਠ ਨਿਗਰੈ ਕਰ ਕਾਇਆ ਚੀਜੈ, ਵਰਤ ਤਪਨ ਕਰ ਮਨ ਨਹੀਂ ਪੀਜੈ, ਰਾਮ ਨਾਮ ਸਰ ਅਵਰ ਨ ਪੂਜੈ। ਕਬੀਰ, ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ। ਜੇ ਪ੍ਰਭੂ ਸਿਮਰਨ ਦਾ ਨਿਸ਼ਾਨਾ ਕਿਸੇ ਨੀਵੇਂ ਮਾਇਕੀ ਸਵਾਰਥ ਅਥਵਾ ਮਾਨਸਿਕ ਸ਼ਕਤੀਆਂ ਪ੍ਰਾਪਤ ਕਰਨ ਲਈ, ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ, ਭੂਤ ਪ੍ਰੇਤ ਕਾਬੂ ਕਰਨ ਲਈ, ਪੱਲੇ ਪਲੇਰੇ ਬਣਨ ਲਈ, ਵਾਹ ਵਾਹ ਕਰਾਉਣ ਲਈ ਜਾਂ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਕੀਤਾ ਜਾਵੇ ਤਾਂ ਇਹ ਸਿਮਰਨ ਨਿਸ਼ਫਲ ਜਾਂਦਾ ਹੈ। ਪ੍ਰਭੂ ਸਿਮਰਨ ਦਾ ਨਿਸ਼ਾਨਾ ਜੇ ਕਿਸੇ ਨੀਵੇਂ ਮਾਇਕੀ ਸਵਾਰਥ ਵੱਲ ਕੀਤਾ ਜਾਵੇ ਤਾਂ ਇਹ ਸਿਮਰਨ ਨਿਸ਼ਫਲ ਜਾਂਦਾ ਹੈ। ਭਾਵੇਂ ਐਸੇ ਜਿਗਿਆਸੂ ਨੂੰ ਮਾਨਸਿਕ ਸ਼ਕਤੀਆਂ ਅਥਵਾ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਵੀ ਜਾਣ ਪਰ ਉਹ ਨਾਮ ਦੀ ਦਾਤ ਤੋਂ ਵਾਂਝਾ ਰਹਿ ਜਾਂਦਾ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ, ਬਿਨ ਨਾਵੈ ਪੈਨਨ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ। ਜਤ ਸਤ ਸੰਜਮ ਹੋਮ ਜਗ, ਜਪ ਤਪ ਦਾਨ ਪੁੰਨ ਬਹੁ ਤੇਰੇ, ਰਿੱਧ ਸਿੱਧ ਨਿਧ ਪਾਖੰਡ ਬਹੁ, ਤੰਤਰ ਮੰਤਰ ਨਾਟਕ ਅਗਲੇਰੇ, ਵੀਰਾ ਰਾਧਨ ਜੋਗਣੀ ਮਣੀ ਮਸਾਨ ਵਿਡਾਨ ਕਨੇਰੇ, ਪੁਰਬ ਕੁੰਭਕ ਰੇਚਕਾ ਨਿਵਲੀ ਕਰਮ ਭਯੰਗਮ ਕੇਰੇ, ਸਿੱਧ ਆਸਨ ਪਰਚੇ ਕਣੇ ਹੱਠ ਨਿਗਰੈ ਕੌਤਕ ਲਖੇਰੇ, ਪਾਰਸ ਮਣੀ ਰਸਾਇਨਾ ਕਰਾਮਾਤ ਕਾਲਕ ਆਨੇਰੇ, ਪੂਜਾ ਵਰਤ ਉਪਾਰਨੇ ਵਰ ਸਰਾਪ ਸਿਵ ਸਕਤ ਲਵੇਰੇ, ਸਾਧ ਸੰਗਤ ਗੁਰ ਸ਼ਬਦ ਵਿਨ ਥਾਉ ਨ ਪਾਇਨ ਪਲੇ ਪਲੇਰੇ, ਸਾਧ ਸੰਗਤ ਗੁਰ ਸ਼ਬਦ ਵਿਨ ਥਾਉ ਨ ਪਾਇਨ ਪਲੇ ਪਲੇਰੇ। ਗੁਰਬਾਣੀ ਵਿੱਚ ਸਿਮਰਨ ਕਰਨ ਦਾ ਸੌਖਾ ਤੇ ਸਹਿਜ ਵਾਲਾ ਤਰੀਕਾ ਦੱਸਿਆ ਗਿਆ ਹੈ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। सतगुर सेविय सहज आनंदा हृदय आए वुठा गोविंदा। सहजे भगत करे दिन राती आपे भगत कराए दा। सहजे नाम त्याई है ज्ञान प्रगट होए अनदिन हर हर उचरे गुर के सहज सुभाए। अनदिन सहज समाध हर लागी हर जपया गहर गंभीरा। जिस तरह निक्का बच्चा सहज नाल मां दे प्यार विच मम्मी मम्मी कहंदा है तिवें ही जिज्ञासु ने भी गुरमंत्र दा सहज विच शांति नाल अदब नाल पह भावना विच प्यार नाल ते एकांत विच सिमरन करना है। हाँ जी, जिज्ञासु ने भी सहज विच शांति नाल अदब नाल पह भावना विच प्यार नाल ते एकांत विच सिमरन करना है। ऐ किरिया शरदा भावनी ते प्यार नाल सहजे सहजे तीमी तीमी आवाज नाल गुरमंत्र दा रटन अथवा जाप करना है। वाहिगुरु अखर उत्ते ध्यान टिकाउणा है ते अपनी ही तीमी आवाज नू अपने कन्ना नाल सुनना है। इस तरह करन नाल मन दियां बिरतियां एक नुक्ते अथवा गुरमंत्र उत्ते टिक दियां जानगियां तथा अखां बंद होणगियां तां मन बारला असर नहीं लवेगा। जेबा गुरमंत्र दे रटन विच रुझी रहेगी। कन गुरमंत्र दी अपनी ही आवाज सुनणगे। गुरु दे पाव पगत विच मन द्रव्या रहेगा। सिमरन दा ए करतब गुरमुख प्यारियां दी संगत अथवा साध संगत विच सोखा हो जांदा है। हाँ जी, सिमरन दा ए करतब गुरमुख प्यारियां दी संगत अथवा साध संगत विच सोखा हो जांदा है। हर का नाम त्याई है सत्संगत मेल मिलाए। प्रभ का सिमरन साध कै संग। गुण गोविंद नित गाई है साध संग मिल त्याई है। मन तन प्रभ आराधी है मिल साध समागै। साध संगत मन वसै साच हर का नाओ। मिल संगत मन नाम वसाई। सत संगत हर मेल प्रभ हर नाम वसै मन आए। मिल साध संगत पज केवल नाम। साध संग मिल नाम त्यावो पूर्ण होवै काला। सिमरन ली मंत्र दी बाबत संगत विच कई भुलेखे प्रचलित हैं जिन्हां दी बाबत खोल के विचार करन दी लोड़ है। इस अस्थूल संसार विच मंत्र दा प्रगटावा अखरां बोली ते आवाज राही होंदा है। पर साड़ी अस्थूल आवाज दे पिछे कोई सूखम आवाज है इन इफेबल साउंड भी है। विज्ञानियां दी खोज अनुसार साड़ियां अस्थूल चीजां पिन पिन सूखम तत्तां दे सुमेल तो बनियां हन। जेकर किसे अस्थूल चीज नू तोड़ी जाइए तां मॉलिक्यूल्स एटम्स इलेक्ट्रॉन्स प्रोटॉन्स दियां शक्लां विच बदलदी होई सूखम थर थराहट वाइब्रेशंस ताई पहुंच जांदी है जिस विचों अत सूखम तुनी या राग डिवाइन म्यूजिक पैदा हुंदा है। जिसनु गुरबाणी विच अनहद तुनी अनहद बाणी नाम शब्द या महामंत्र किया गया है। ए अनहद तुनी साडे शरीर कन्ना नाल नहीं सुनी जा सकती। ए अनहद तुनी साडे शरीर कन्ना नाल नहीं सुनी जा सकती क्योंकि ऐ तां त्रैगुणा तो परे इलाही मंडल दी अत सूखम आवाज अबोल बोली या बाणी है जो कि सिर्फ अंतर आत्मे अनुभव द्वारा ही सुनी जा सकती है ते अतुट ते सदी भी वर्त रही है। जब जी साहब जी दी बाणी विच भी सुनिए दियां पौड़ियां विच इसे अनहद तुनी या बाणी दे अनुभव द्वारा सुनन दा ही जिक्र है। जहां बोल ते अक्षर आवा जय अबोल तै मन न रहावा। बोल अबोल मद है सोई जस ओ है तस लख है न कोई। पिर रिसालू ता मिले जा गुर का शब्द सुनी। अखरी मंत्र उस सूखम इलाही मंत्र दा ही प्रगटावा है। ਅਖਰੀ ਮੰਤਰ ਉਸ ਸੂਖਮ ਇਲਾਹੀ ਮੰਤਰ ਦਾ ਹੀ ਪ੍ਰਗਟਾਵਾ ਹੈ, ਐਕਸਪ੍ਰੈਸ਼ਨ ਹੈ। ਪਰ ਜਦ ਇਹ ਅਖਰੀ ਮੰਤਰ ਸਤਿਗੁਰੂ ਤੋਂ ਪ੍ਰਾਪਤ ਹੁੰਦਾ ਹੈ ਤਾਂ ਇਸ ਨੂੰ ਗੁਰਮੰਤਰ ਕਿਹਾ ਜਾਂਦਾ ਹੈ। ਸਿਮਰਨ ਕਰਨ ਦੀ ਬਾਬਤ ਵੀ ਜਗਿਆਸੂਆਂ ਵਿੱਚ ਕਈ ਭੁਲੇਖੇ ਪਏ ਹੋਏ ਹਨ। ਪਹਿਲਾ ਸਵਾਲ ਇਹ ਕੀਤਾ ਜਾਂਦਾ ਹੈ ਕਿ ਸਿਮਰਨ ਲਈ ਕਿਹੜੇ ਸ਼ਬਦ ਜਾਂ ਮੰਤਰ ਦਾ ਜਾਪ ਕੀਤਾ ਜਾਵੇ। ਉਂਝ ਤਾਂ ਲੋਕਾਂ ਨੇ ਰੱਬ ਦੇ ਅਨੇਕ ਨਾਮ ਆਪੋ ਆਪਣੀ ਬੋਲੀ ਵਿੱਚ ਰੱਖੇ ਹੋਏ ਹਨ, ਪਰ ਗੁਰਬਾਣੀ ਵਿੱਚ ਰੱਬ ਲਈ ਹਰੀ, ਰਾਮ, ਰੱਬ, ਪਰਮੇਸ਼ਰ, ਸਵਾਮੀ, ਅੱਲਾ, ਸਾਈਂ, ਠਾਕੁਰ, ਬੀਠਲ, ਸਾਜਨ, ਪ੍ਰੀਤਮ ਆਦਿ ਅਨੇਕਾਂ ਨਾਵਾਂ ਦਾ ਜ਼ਿਕਰ ਹੈ। ਇਹ ਸਾਰੇ ਹੀ ਨਾਮ ਕੀਰਤਮ ਹਨ, ਸਤਿਕਾਰ ਯੋਗ ਹਨ, ਪਰਮੇਸ਼ਰ ਦੇ ਲਿਖਾਇਕ ਹਨ, ਪਰ ਜਪਣ ਲਈ ਸਿਰਫ ਗੁਰਮੰਤਰ ਹੀ ਪ੍ਰਵਾਨ ਹੈ। ਹਾਂਜੀ, ਇਹ ਸਾਰੇ ਹੀ ਨਾਮ ਕੀਰਤਮ ਹਨ, ਸਤਿਕਾਰ ਯੋਗ ਹਨ, ਪਰਮੇਸ਼ਰ ਦੇ ਲਖਾਇਕ ਵੀ ਹਨ, ਪਰ ਜਪਣ ਲਈ ਸਿਰਫ ਗੁਰਮੰਤਰ ਹੀ ਪ੍ਰਵਾਨ ਹੈ। ਗੁਰਮੰਤਰ ਤੋਂ ਭਾਵ ਹੈ ਉਹ ਮੰਤਰ ਜੋ ਗੁਰੂ ਨੇ ਬਖਸ਼ਿਆ ਹੋਵੇ, ਗੁਰੂ ਕੋਲੋਂ ਪ੍ਰਾਪਤ ਹੋਇਆ ਹੋਣ ਕਰਕੇ ਇਹ ਸ਼ਬਦ ਜਾਂ ਗੁਰਮੰਤਰ ਦੇ ਪਿੱਛੇ ਗੁਰੂ ਦੀ ਮਿਹਰ, ਗ੍ਰੇਸ, ਆਤਮਕ ਸ਼ਕਤੀ, ਡਿਵਾਈਨ ਪਾਵਰ ਛੁਪੀ ਹੋਈ ਹੁੰਦੀ ਹੈ। ਗੁਰੂ ਖੁਦ ਅਣਡਿੱਠੇ ਤਰੀਕੇ ਨਾਲ ਸਹਾਇਤਾ, ਅਗਵਾਈ, ਬਖਸ਼ਿਸ਼ ਤੇ ਸਫਲਤਾ ਪ੍ਰਦਾਨ ਕਰਦਾ ਹੈ। ਗੁਰਮੰਤਰ ਸਿਰਫ ਅੱਖਰ ਹੀ ਨਹੀਂ ਹੁੰਦਾ, ਬਲਕਿ ਇਸ ਦੀ ਅੰਤਰੀਵ ਤੈਅ ਵਿੱਚ ਗੁਰੂ ਦੀ ਸ਼ਕਤੀ ਤੇ ਬਖਸ਼ਿਸ਼ ਕੰਮ ਕਰਦੀ ਹੈ। ਗੁਰਮੰਤਰ ਸਿਰਫ ਅੱਖਰ ਹੀ ਨਹੀਂ ਹੁੰਦਾ, ਬਲਕਿ ਇਸ ਦੀ ਅੰਤਰੀਵ ਤੈਅ ਵਿੱਚ ਗੁਰੂ ਦੀ ਸ਼ਕਤੀ ਤੇ ਬਖਸ਼ਿਸ਼ ਕੰਮ ਕਰਦੀ ਹੈ। ਕਬੀਰ ਜੀ ਨੇ ਵੀ ਲਿਖਿਆ ਹੈ, ਕਹੋ ਕਬੀਰ ਅੱਖਰ ਦੋਏ ਪਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਉਹਨਾਂ ਨੂੰ ਦੋ ਅੱਖਰਾਂ ਵਾਲਾ ਰਾਮ ਮੰਤਰ ਉਹਨਾਂ ਦੇ ਗੁਰੂ ਰਾਮਾਨੰਦ ਜੀ ਨੇ ਦਿੱਤਾ ਸੀ। ਮੰਤਰ ਦਾ ਖਸਮ ਅਰਥਾਤ ਗੁਰੂ ਆਪਣੇ ਮੰਤਰ ਦੀ ਆਪੇ ਲਾਜ ਰੱਖਦਾ ਹੈ। ਸਾਨੂੰ ਸਾਡੇ ਸਤਿਗੁਰਾਂ ਨੇ ਚਾਰ ਅੱਖਰਾਂ ਵਾਲਾ ਗੁਰਮੰਤਰ ਵਾਹਿਗੁਰੂ ਬਖਸ਼ਿਆ ਹੈ। ਹਾਂਜੀ, ਸਾਨੂੰ ਸਾਡੇ ਸਤਿਗੁਰਾਂ ਨੇ ਚਾਰ ਅੱਖਰਾਂ ਵਾਲਾ ਗੁਰਮੰਤਰ ਵਾਹਿਗੁਰੂ ਬਖਸ਼ਿਆ ਹੈ ਤੇ ਸਾਡਾ ਫਰਜ਼ ਹੈ ਕਿ ਅਸੀਂ ਗੁਰਮੰਤਰ ਵਾਹਿਗੁਰੂ ਦਾ ਰਟਨ ਕਰੀ ਚੱਲੀਏ। ਸਤਿਗੁਰੂ ਜੀ ਆਪੇ ਸਹਾਇ ਹੋ ਕੇ ਅਗਵਾਈ ਕਰਨਗੇ ਤੇ ਸਫਲਤਾ ਬਖਸ਼ਣਗੇ। ਗੁਰਮੰਤਰ ਦੇ ਅੱਖਰਾਂ ਵਿੱਚ ਗੁਰੂ ਆਪ ਗੁਪਤ ਰੂਪ ਵਿੱਚ ਰਵਿਆ ਹੋਇਆ ਹੈ। ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਗਿਆਨ ਧਿਆਨ ਸਮਝਾਵੇ ਜੀ। ਇਸ ਲਈ ਗੁਰਮੰਤਰ ਗੁਰੂ ਦੇ ਪ੍ਰਕਾਸ਼ ਰੂਪ ਦੀ ਹੋਣ ਦਾ ਪ੍ਰਤੀਕ ਹੈ। ਉਦਾਹਰਨ ਵਜੋਂ ਮਾਂ ਦੇ ਬੱਚੇ ਮੋਹਨ ਦੀ ਸਾਰੀ ਹੋਣ ਸਣੇ ਉਸਦੇ ਗੁਣ ਔਗੁਣ ਅੱਖਰ ਮੋਹਨ ਵਿੱਚ ਸਮਾਈ ਹੋਈ ਹੈ। ਪਰ ਮੋਹਨ ਦੀ ਹਸਤੀ ਉਸਦੇ ਨਾਮ ਮੋਹਨ ਤੇ ਨਿਰਭਰ ਨਹੀਂ, ਸਗੋਂ ਮੋਹਨ ਅੱਖਰ ਤੋਂ ਬਗੈਰ ਵੀ ਉਸਦੀ ਅਡਰੀ ਹੋਂਦ ਕਾਇਮ ਹੈ। ਪਰ ਫਿਰ ਵੀ ਮੋਹਨ ਅੱਖਰ ਉਸਦੀ ਸਮੁੱਚੀ ਹੋਂਦ ਦਾ ਪ੍ਰਤੀਕ ਹੈ। ਇਸ ਲਈ ਕੋਈ ਵੀ ਅੱਖਰਾਂ ਵਾਲਾ ਮਨੋਕਲਪਿਤ ਮੰਤਰ ਜਾਂ ਸੁਣਿਆ, ਪੜਿਆ, ਦੱਸਿਆ ਹੋਇਆ ਮੰਤਰ ਮੰਤਰ ਤਾਂ ਹੋ ਸਕਦਾ ਹੈ, ਪਰ ਗੁਰਮੰਤਰ ਨਹੀਂ ਅਖਵਾ ਸਕਦਾ, ਕਿਉਂਕਿ ਐਸੇ ਮਨੋਕਲਪਿਤ ਮੰਤਰ ਦੇ ਪਿੱਛੇ ਗੁਰੂ ਦੀ ਅਗਵਾਈ, ਮਿਹਰ, ਅਸੀਸ ਤੇ ਸ਼ਕਤੀ ਕੰਮ ਨਹੀਂ ਕਰਦੀ। ਇਸ ਲਈ ਐਸੇ ਆਪੋ ਆਪਣੇ ਆਪ ਮਨੋਕਲਪਿਤ ਜਾਂ ਕਿਸੇ ਹੋਰ ਦੇ ਦੱਸੇ ਦਸਾਏ ਮੰਤਰ ਦਾ ਰਟਨ ਗੁਰੂ ਦੀ ਸ਼ਕਤੀ ਤੋਂ ਵਾਂਝਾ ਰਹਿੰਦਾ ਹੈ ਤੇ ਸਫਲ ਨਹੀਂ ਹੋ ਸਕਦਾ। ਗੁਰਮੰਤਰ ਤਾਂ ਉਹੀ ਹੈ ਜੋ ਗੁਰੂ ਪੰਜਾਂ ਪਿਆਰਿਆਂ ਦੁਆਰਾ ਆਪਣੀ ਮਿਹਰ ਨਾਲ ਬਖਸ਼ੇ। ਗੁਰਮੰਤਰ ਉਹੀ ਹੈ ਜੋ ਗੁਰੂ ਪੰਜਾਂ ਪਿਆਰਿਆਂ ਦੁਆਰਾ ਆਪਣੀ ਮਿਹਰ ਨਾਲ ਬਖਸ਼ੇ। ਉਸੇ ਗੁਰਮੰਤਰ ਦੇ ਰਟਨ, ਜਪਨ, ਅਭਿਆਸ, ਕਮਾਈ ਕਰਨ ਨਾਲ ਹੀ ਕਲਿਆਣ ਹੋ ਸਕਦਾ ਹੈ। ਸਾਹਿਬ ਮੇਰਾ ਸਦਾ ਹੈ, ਦੀਸੈ ਸ਼ਬਦ ਕਮਾਏ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਯਾਦ ਕਰਕੇ ਮੋਹਣ ਕਹਿੰਦੀ ਹੈ, ਤਾਂ ਉਸਦੇ ਪਿਆਰ ਤੇ ਸ਼ੁਭ ਇੱਛਾਵਾਂ, ਬਲੈਸਿੰਗਸ ਦੇ ਵਲਵਲਿਆਂ ਦੀਆਂ ਤਰੰਗਾਂ, ਵਾਈਬ੍ਰੇਟਿੰਗ ਫੀਲਿੰਗਸ ਮੋਹਨ ਦੇ ਹਿਰਦੇ ਦੇ ਕਿੰਗਰਿਆਂ ਨੂੰ ਦੂਰ ਦੁਰਾਡੇ ਜਾ ਟੁੰਬਦੀਆਂ ਹਨ ਤੇ ਮਾਂ ਦਾ ਪਿਆਰ ਤੇ ਅਸੀਸਾਂ ਬੱਚੇ ਨੂੰ ਪਹੁੰਚ ਜਾਂਦੀਆਂ ਹਨ। ਬੱਚਾ ਵੀ ਮਾਂ ਦੇ ਪਿਆਰ ਦਾ ਜਵਾਬ ਵਲਵਲਿਆਂ ਰਾਹੀਂ ਵਾਈਬ੍ਰੇਸ਼ਨਸ ਦੁਆਰਾ ਮਾਂ ਨੂੰ ਵਾਪਸ ਭੇਜਦਾ ਹੈ। ਐਨ ਇਸੇ ਤਰ੍ਹਾਂ ਦੋਹਾਂ ਧਿਰਾਂ ਵਿਚਕਾਰ ਪਿਆਰ ਭਾਵਨਾਵਾਂ ਦੇ ਸੋਧੇ ਹੁੰਦੇ ਹਨ। ਇਹ ਵਲਵਲੇ ਜਿਤਨੇ ਤੀਖਣ ਹੋਣਗੇ, ਇੰਟੈਂਸ ਹੋਣਗੇ, ਉਤਨਾ ਹੀ ਡੂੰਘਾ ਅਸਰ ਦੂਜੇ ਪਾਸੇ ਹੁੰਦਾ ਹੈ ਤੇ ਉਤਨੀ ਹੀ ਤੀਖਣਤਾ ਵਿੱਚ ਦੂਜੇ ਪਾਸਿਓਂ ਜਵਾਬ ਮਿਲਦਾ ਹੈ। ਜਿਸ ਤਰ੍ਹਾਂ ਜਦ ਵੀ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਗੁਰੂ ਨਾਨਕ ਦੇਵ ਸਾਹਿਬ ਨੂੰ ਤੀਖਣ ਪਿਆਰ ਦੇ ਵਲਵਲਿਆਂ ਨਾਲ ਯਾਦ ਕੀਤਾ, ਗੁਰੂ ਸਾਹਿਬ ਫੌਰਨ ਆ ਹਾਜ਼ਰ ਹੋਏ। ਇਸੇ ਤਰ੍ਹਾਂ ਜਦੋਂ ਅਸੀਂ ਵੀ ਪਿਆਰ ਤੇ ਸ਼ਰਧਾ ਨਾਲ ਵਾਹਿਗੁਰੂ ਜਪਦੇ ਹਾਂ ਤਾਂ ਗੁਰੂ ਦੇ ਹਿਰਦੇ ਦੇ ਕਿੰਗਰਿਆਂ ਨੂੰ ਟੁੰਮਦੇ ਹਾਂ। ਹਾਂਜੀ, ਜਦੋਂ ਅਸੀਂ ਵੀ ਪਿਆਰ ਤੇ ਸ਼ਰਧਾ ਨਾਲ ਵਾਹਿਗੁਰੂ ਜਪਦੇ ਹਾਂ ਤੇ ਗੁਰੂ ਦੇ ਹਿਰਦੇ ਦੇ ਕਿੰਗਰਿਆਂ ਨੂੰ ਟੁੰਬਦੇ ਹਾਂ, ਗੁਰੂ ਵੀ ਉਸ ਪਿਆਰ ਦਾ ਜਵਾਬ ਉਸੇ ਪੱਧਰ ਤੇ ਤੀਖਣਤਾ ਵਾਲੇ ਪਿਆਰ ਨਾਲ ਮਿਹਰਾਂ ਤੇ ਬਖਸ਼ਿਸ਼ਾਂ ਸਾਨੂੰ ਭੇਜਦਾ ਹੈ। ਇਸ ਲਈ ਗੁਰਮੰਤਰ ਦੇ ਜਾਪ ਨਾਲ ਸਾਨੂੰ ਗੁਰੂ ਕੋਲੋਂ ਸਿਰਫ ਪਿਆਰ ਤੇ ਅਸੀਸਾਂ ਹੀ ਨਹੀਂ ਮਿਲਦੀਆਂ, ਬਲਕਿ ਸਾਡੇ ਹਿਰਦੇ ਵਿੱਚ ਗੁਰੂ ਦੇ ਇਸ ਪਿਆਰ ਤੇ ਅਸੀਸਾਂ ਸਦਕਾ ਗੁਰੂ ਦੇ ਸਾਰੇ ਗੁਣ ਜਿਵੇਂ ਦਇਆ, ਖਿਮਾ, ਪ੍ਰੇਮ, ਖੁਸ਼ੀ, ਰੰਗ, ਰਸ, ਚਾਓ ਆਦਿ ਸਹਿਜ ਸੁਭਾਏ ਪ੍ਰਵੇਸ਼ ਹੁੰਦੇ ਜਾਂਦੇ ਹਨ। ਹਾਂਜੀ, ਗੁਰਮੰਤਰ ਦੇ ਜਾਪ ਨਾਲ ਸਾਨੂੰ ਗੁਰੂ ਕੋਲੋਂ ਸਿਰਫ ਪਿਆਰ ਤੇ ਅਸੀਸਾਂ ਹੀ ਨਹੀਂ ਮਿਲਦੀਆਂ, ਬਲਕਿ ਸਾਡੇ ਹਿਰਦੇ ਵਿੱਚ ਗੁਰੂ ਦੇ ਇਸ ਪਿਆਰ ਦੇ ਅਸੀਸਾਂ ਸਦਕਾ ਗੁਰੂ ਦੇ ਸਾਰੇ ਗੁਣ, ਦਇਆ, ਖਿਮਾ, ਪ੍ਰੇਮ, ਖੁਸ਼ੀ, ਰੰਗ, ਰਸ, ਚਾਓ ਆਦਿ ਸਹਿਜ ਸੁਭਾਏ ਪ੍ਰਵੇਸ਼ ਹੁੰਦੇ ਜਾਂਦੇ ਹਨ। ਇਸ ਤਰ੍ਹਾਂ ਵਾਹਿਗੁਰੂ ਗੁਰਮੰਤਰ ਪਿਆਰਾ ਤੇ ਰਸਦਾਇਕ ਹੁੰਦਾ ਜਾਂਦਾ ਹੈ। ਸਾਡੇ ਤਨ ਮਨ ਰੋਮ ਰੋਮ ਅੰਤਿਸ਼ ਕਰਨ ਵਿੱਚ ਗੁਰਮੰਤਰ ਡੂੰਘਾ ਧਸ ਵਸ ਰਸ ਜਾਂਦਾ ਹੈ ਤੇ ਸਹਿਜੇ ਸਹਿਜੇ ਗੁਰਮੰਤਰ ਦਾ ਹੀ ਰੂਪ ਹੋ ਜਾਈਦਾ ਹੈ। ਜੈਸਾ ਸੇਵੈ ਤੈਸਾ ਹੋਏ ਤੈਸੋ ਹੋਏ, ਜੈਸਾ ਸੇਵੈ ਤੈਸੋ ਹੋਏ। ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇੱਕ ਹੋਰ ਭੁਲੇਖਾ ਪ੍ਰਚਲਿਤ ਹੈ ਕਿ ਸ਼ਬਦ ਜਾਂ ਮੰਤਰ ਨਾਲ ਅੱਗੇ ਪਿੱਛੇ ਕੋਈ ਵਿਸ਼ੇਸ਼ਣ ਲਗਾਏ ਜਾਂਦੇ ਹਨ, ਐਡਜੈਕਟਿਵਸ ਲਗਾਏ ਜਾਂਦੇ ਹਨ, ਜਿਵੇਂ ਸ੍ਰੀ ਵਾਹਿਗੁਰੂ, ਸਤਨਾਮ ਵਾਹਿਗੁਰੂ, ਏਕੰਕਾਰ ਵਾਹਿਗੁਰੂ ਆਦਿ। ਕਈ ਬਹੁ ਅੱਖਰਾਂ ਵਾਲੇ ਮੰਤਰ ਦਾ ਅਭਿਆਸ ਵੀ ਕਰਦੇ ਹਨ, ਜਿਵੇਂ ਰਾਧਾ ਕ੍ਰਿਸ਼ਨ, ਸੀਤਾ ਰਾਮ, ਓਮ ਸ਼ਿਵਾ, ਜੈ ਗੋਬਿੰਦ, ਜੈ ਗੋਪਾਲ, ਹਰੇ ਕ੍ਰਿਸ਼ਨ ਆਦਿ। ਕੁਝ ਮਤਾਂ ਵਿੱਚ ਤਾਂ ਪੰਜ ਸ਼ਬਦਾਂ ਵਾਲਾ ਮੰਤਰ ਵੀ ਪ੍ਰਚਲਿਤ ਹੈ, ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਗੁਰਮੰਤਰ ਕੇਵਲ ਅੱਖਰ ਹੀ ਨਹੀਂ ਹੁੰਦਾ, ਇਸ ਦੇ ਪਿੱਛੇ ਸੂਖਮ ਰੂਪ ਵਿੱਚ ਗੁਰੂ ਦੀ ਆਪਣੀ ਹੋਂਦ, ਆਪਾ, ਰੂਹ, ਜੋਤ, ਪਿਰਮ, ਰਸ, ਨਦਰ, ਕਰਮ ਛੁਪੀ ਹੁੰਦੀ ਹੈ। ਹਾਂਜੀ, ਇਹ ਗੁਰਮੰਤਰ ਕੇਵਲ ਅੱਖਰ ਹੀ ਨਹੀਂ ਹੁੰਦਾ, ਇਸ ਦੇ ਪਿੱਛੇ ਸੂਖਮ ਰੂਪ ਵਿੱਚ ਗੁਰੂ ਦੀ ਆਪਣੀ ਹੋਂਦ, ਆਪਾ, ਰੂਹ, ਜੋਤ, ਪਿਰਮ, ਰਸ, ਨਦਰ, ਕਰਮ ਛੁਪੀ ਹੋਈ ਹੁੰਦੀ ਹੈ। ਸ਼ਰਧਾ ਭਾਵਨੀ ਤੇ ਪਿਆਰ ਨਾਲ ਗੁਰਮੰਤਰ ਦਾ ਅਟੁੱਟ ਅਭਿਆਸ ਕਰਦਿਆਂ ਕਰਦਿਆਂ ਸਹਿਜੇ ਹੀ ਇਸ ਗੁਰਮੰਤਰ ਵਾਹਿਗੁਰੂ ਦੇ ਅੱਖਰ ਕੁਲਦੇ ਕੁਲਦੇ, ਖਿਰਦੇ ਖਿਰਦੇ ਸੂਖਮ ਰੂਪ ਵਿੱਚ ਬਦਲ ਕੇ ਪ੍ਰਕਾਸ਼ ਰੂਪ, ਤਤ ਰੂਪ, ਰਸ ਰੂਪ, ਪ੍ਰੇਮ ਰੂਪ, ਜੀਵਨ ਰੋ ਨਾਮ ਹੋ ਕੇ ਇਲਾਹੀ ਤਰੰਗਾਂ, ਰੁਣ ਚੁਣ, ਅਨਹਦ ਚੁਨਕਾਰ, ਇਲਾਹੀ ਨਾਦ ਵਿੱਚ ਬਦਲ ਜਾਂਦੇ ਹਨ। ਜਿਵੇਂ ਕਿ ਭਗਤ ਕਬੀਰ ਜੀ ਨੇ ਕਿਹਾ ਹੈ, ਇਹ ਅੱਖਰ ਖਿਰ ਜਾਏਂਗੇ, ਓਏ ਅੱਖਰ ਇਨ ਮੈਂ ਨਾਏ। ਅਭਿਆਸ ਕਰਨ ਲਈ ਇੱਕ ਅੱਖਰੀ ਮੰਤਰ ਜਾਂ ਇੱਕੋ ਲਫ਼ਜ਼ ਵਾਲਾ ਮੰਤਰ ਸੌਖਾ ਜਪਿਆ ਜਾਂਦਾ ਹੈ। ਅਭਿਆਸ ਕਰਨ ਲਈ ਇੱਕ ਅੱਖਰੀ ਮੰਤਰ ਜਾਂ ਇੱਕੋ ਲਫ਼ਜ਼ ਵਾਲਾ ਮੰਤਰ ਸੌਖਾ ਜਪਿਆ ਜਾਂਦਾ ਹੈ ਤੇ ਇੱਕ ਅੱਖਰੀ ਮੰਤਰ ਹੀ ਘੁੱਲ ਕੇ ਖਿਰ ਕੇ ਸੂਖਮ ਰੂਪ ਧਾਰ ਲੈਂਦਾ ਹੈ। ਬਹੁਤੇ ਲਫ਼ਜ਼ਾਂ ਵਾਲੇ ਮੰਤਰ ਦਾ ਖਿਰਨਾ ਜਾਂ ਖੁੱਲ੍ਹਣਾ ਕਠਿਨ ਹੈ, ਕਿਉਂਕਿ ਰੱਬ ਇੱਕ ਹੈ, ਉਸਦੀ ਸੂਖਮ ਹਸਤੀ ਵੀ ਇੱਕ ਹੈ, ਉਸਦੀ ਧੁਨੀ ਇੱਕ ਹੈ, ਉਸਦੀ ਜੋਤ ਵੀ ਇੱਕ ਹੈ, ਉਸਦਾ ਪ੍ਰਕਾਸ਼ ਰੂਪ ਵੀ ਇੱਕ ਹੈ, ਸੋ ਉਸਦਾ ਸੂਖਮ ਮੰਤਰ ਸ਼ਬਦ ਵੀ ਇੱਕੋ ਹੈ। ਇੱਕ ਅਖਰੀ ਗੁਰਮੰਤਰ ਦਾ ਅਭਿਆਸ ਸਹਿਜੇ ਹੀ ਸਫਲ ਹੋ ਸਕਦਾ ਹੈ। ਗੁਰਬਾਣੀ ਵਿੱਚ ਇਸ ਗੱਲ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਬੇਦ ਪੁਰਾਨ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਇੱਕ ਆਖਰ, ਏਕ ਸੁਧਾਖਰ ਜਾਂ ਕੈ ਹਿਰਦੇ ਵਸਿਆ ਤਿਨ ਬੇਦੈ ਤਤ ਪਛਾਣਿਆ, ਬਾਵਨ ਅੱਖਰ ਜੋ ਰਹਿ ਆਨ ਸਕਿਆ ਨਾ ਅੱਖਰ ਏਕ ਪਛਾਣ। ਕਿਸੇ ਮਹਾਂਪੁਰਖ ਨੇ ਇਸ ਬਾਰੇ ਇਉਂ ਲਿਖਿਆ ਹੈ, ਮੰਤਰ ਛੋਟੇ ਤੋਂ ਛੋਟਾ ਚੰਗਾ ਹੈ, ਮੰਤਰ ਛੋਟੇ ਤੋਂ ਛੋਟਾ ਚੰਗਾ ਹੈ, ਇਸ ਇੱਕ ਅੱਖਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਤੇ ਆਪਣੇ ਨਿੱਤ ਦੇ ਕੰਮਾਂ ਕਾਜਾਂ ਵਿੱਚ ਨਾਲ ਨਾਲ ਰੱਖੋ ਤੇ ਆਪਣੇ ਜੀਵਨ ਵਿੱਚ ਢਾਲ ਲਓ। ਜੇ ਕੋਈ ਸ਼ੰਕਾ ਸੰਕਲਪ ਵਿਕਲਪ ਆਵੇ ਤਾਂ ਇਸੇ ਇੱਕ ਅੱਖਰ ਨਾਲ ਉਸਦਾ ਹੱਲ ਲੱਭੋ। ਇਸ ਇੱਕ ਅੱਖਰ ਦਾ ਇਤਨਾ ਰਟਨ ਜਾਪ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦੇ ਅੰਤਿਸ਼ਕਰਨ ਵਿੱਚ ਇਹ ਅੱਖਰ ਗੁਰਮੰਤਰ ਧਸਵਸ ਰਸ ਜਾਏ ਤੇ ਤੁਹਾਡੇ ਅਨੁਭਵ ਵਿੱਚ ਸੁਣਨ ਲੱਗ ਪਵੇ ਤੇ ਤੁਹਾਡਾ ਆਪਾ ਜਾਂ ਹੋਂਦ ਵੀ ਇਸ ਮੰਤਰ ਵਿੱਚ ਸਮਾ ਜਾਵੇ। ਨਾਮ ਜਪਣ ਲਈ ਸਭ ਤੋਂ ਉੱਤਮ ਸਮਾਂ ਅੰਮ੍ਰਿਤ ਵੇਲਾ ਹੈ। ਚਾਲਾਂਗੇ ਉਠ ਨਾਮ ਜਪ ਨਿਸਬਾਸੁਰ ਆਰਾਧ। ਗੁਰਬਾਣੀ ਦੇ ਇਸ ਹੁਕਮ ਅਨੁਸਾਰ ਪ੍ਰਭਾਤ ਵੇਲਾ ਸਿਮਰਨ ਲਈ ਸਭ ਤੋਂ ਉੱਤਮ ਹੈ, ਪਰ ਨਾਲ ਹੀ ਪ੍ਰੇਰਣਾ ਕੀਤੀ ਗਈ ਹੈ ਨਿਸਬਾਸੁਰ ਆਰਾਧ। ਇਸੇ ਲਈ ਗੁਰਬਾਣੀ ਵਿੱਚ ਥਾਂ ਥਾਂ ਤੇ ਸਾਨੂੰ ਤਾਕੀਦੀ ਹੁਕਮ ਹੈ, ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ, ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਉ। ਉਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੈ ਹਰ ਗਾਈਐ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੈ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ, ਉਠਤ ਬੈਠਤ ਜਪੋ ਨਾਮ ਇਹ ਕਰਮ ਕਮਾਵੋ। ਅਰਥਾਤ ਹਰ ਵਕਤ ਸਦਾ ਪਲ ਪਲ ਨਿਮਕ ਨਿਮਕ ਹਰ ਵਕਤ ਹਰ ਵੇਲੇ ਕੰਮ ਕਾਜ ਕਰਦਿਆਂ ਖਾਂਦੇ ਪੀਂਦੇ ਜਾਗਦੇ ਸੌਂਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਸਦਾ ਸਿਮਰਨ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਗਿਆ ਹੈ। ਹਾਂਜੀ, ਹਰ ਵਕਤ ਸਦਾ ਪਲ ਪਲ ਨਿਮਕ ਨਿਮਕ ਹਰ ਹਾਲਤ ਵਿੱਚ ਹਰ ਵੇਲੇ ਕੰਮ ਕਾਜ ਕਰਦਿਆਂ ਖਾਂਦੇ ਪੀਂਦੇ ਜਾਗਦੇ ਸੌਂਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਸਦਾ ਸਿਮਰਨ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਗਿਆ ਹੈ। ਸਿਮਰਨ ਅਭਿਆਸ ਕਮਾਈ ਦੀ ਇਹ ਕਾਲਨਾ ਅਤ ਕਠਿਨ ਹੈ। ਹਾਂਜੀ, ਸਿਮਰਨ ਅਭਿਆਸ ਕਮਾਈ ਦੀ ਇਹ ਕਾਲਨਾ ਅਤ ਕਠਿਨ ਹੈ, ਆਖਣ ਔਖਾ ਸਾਚਾ ਨਾਉ, ਪਰ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ ਸਹਿਜੇ ਹੀ ਮਨ ਜੁੜਦਾ ਹੈ ਤੇ ਸਿਮਰਨ ਦੀ ਕਾਲਨਾ ਸੌਖੀ ਹੋ ਜਾਂਦੀ ਹੈ। ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ ਸਹਿਜੇ ਹੀ ਮਨ ਜੁੜਦਾ ਹੈ ਤੇ ਸਿਮਰਨ ਦੀ ਕਾਲਨਾ ਸੌਖੀ ਹੋ ਜਾਂਦੀ ਹੈ। ਸਾਧ ਕੈ ਸੰਗ ਨਹੀਂ ਕਚਕਾਲ ਦਰਸ਼ਨ ਭੇਟਤ ਹੋਤ ਨਿਹਾਲ, ਸੰਗਤ ਸੰਤ ਮਿਲੋ ਸਤਸੰਗਤ ਮਿਲ ਸੰਗਤ ਹਰ ਰਸ ਆਵੈ ਗੋ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਜਦ ਪਿਛਲੇ ਸੰਸਕਾਰਾਂ ਦੁਆਰਾ ਪੂਰਬ ਕਰਮ ਪ੍ਰਗਟਦੇ ਹਨ ਤਾਂ ਹੀ ਸੱਚੀ ਸੁੱਚੀ ਸਤਸੰਗਤ ਅਥਵਾ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਜਦੋਂ ਪਿਛਲੇ ਸੰਸਕਾਰਾਂ ਦੁਆਰਾ ਪੂਰਬ ਕਰਮ ਪ੍ਰਗਟਦੇ ਹਨ ਤਾਂ ਸੱਚੀ ਸੁੱਚੀ ਸਤਸੰਗਤ ਅਥਵਾ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਤੇ ਜਿਗਿਆਸੂ ਦੀ ਆਤਮਾ ਜਾਗ ਪੈਂਦੀ ਹੈ। ਸਹਿਜ ਸੁਭਾਏ ਉਸਦਾ ਅਟੁੱਟ ਸਿਮਰਨ ਚਾਲੂ ਹੋ ਜਾਂਦਾ ਹੈ ਤੇ ਉਹ ਵਡਭਾਗਾ ਹੋ ਜਾਂਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਪੇਟਿਓ ਪੁਰਖ ਰਸਿਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਕਿਰਪਾ ਕਰੈ ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ। ਸਿਮਰਨ ਦਾ ਇਹ ਕਰਤਵ ਬਾਰਮੁਖੀ ਸਰੀਰਕ ਤੇ ਮਾਨਸਿਕ ਕਿਰਿਆ ਹੈ। ਸਿਮਰਨ ਦਾ ਇਹ ਕਰਤਵ ਬਾਰਮੁਖੀ ਸਰੀਰਕ ਤੇ ਮਾਨਸਿਕ ਕਿਰਿਆ ਹੈ। ਇਸ ਤੋਂ ਅੱਗੇ ਸਿਮਰਨ ਦੀ ਆਤਮਕ ਖੇਲ ਹੈ ਜੋ ਵਿਲੱਖਣ ਅਦਭੁਤ ਅਸ਼ਚਰਜੋ ਅਸ਼ਚਰਜ ਹੈ। ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਇਸ ਅੰਤਰਮੁਖੀ ਸਿਮਰਨ ਦੀ ਨਿਰਾਲੀ ਤੇ ਕਠਿਨ ਖੇਲ ਨੂੰ ਅਗਲੇ ਭਾਗਾਂ ਵਿੱਚ ਦਰਸਾਉਣ ਦਾ ਯਤਨ ਕੀਤਾ ਜਾਵੇਗਾ। ਚੱਲਦਾ ਗੁਰਬਾਣੀ ਵਿਚਾਰ ਲੇਖ ਨੰਬਰ 111 ਸਿਮਰਨ ਭਾਗ ਦੂਜਾ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਉ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਸਾਡੇ ਕਲਜੁਗੀ ਜੀਵਾਂ ਤੇ ਤਰਸ ਕਰਕੇ ਗੁਰਬਾਣੀ ਦੇ ਵੱਖ ਵੱਖ ਵਿਸ਼ਿਆਂ ਤੇ 132 ਅਨਪਵੀ ਲੇਖ ਲਿਖੇ ਹਨ ਜੀ। ਇਹ ਸਾਰੇ ਹੀ ਗੁਰਬਾਣੀ ਵਿਚਾਰ ਦੇ ਲੇਖ ਗੁਰਬਾਣੀ ਦੇ ਆਧਾਰ ਤੇ ਲਿਖੇ ਗਏ ਹਨ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੇ ਹਨ। ਇਹਨਾਂ ਲੇਖਨੀਆਂ ਦਾ ਤਰਜਮਾ ਟਰਾਂਸਲੇਸ਼ਨ ਹਿੰਦੀ ਵਿੱਚ ਵੀ ਕੀਤਾ ਗਿਆ ਹੈ। 5 ਲੇਖ ਇੰਗਲਿਸ਼ ਵਿੱਚ ਵੀ ਉਪਲਬਧ ਹਨ। ਨਾਮ ਮਾਤਰ ਪੇਟਾ 1-1 ਰੁਪਇਆ 1-1 ਲੇਖ ਦੀ, 132 ਰੁਪਏ ਦਾ ਪੂਰਾ ਸੈੱਟ ਹੈ। ਇਹ ਸਾਰੇ ਹੀ ਲੇਖ ਬਾਹਰ ਲੱਗੇ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ 'ਤੇ ਉਪਲਬਧ ਹਨ। ਸੰਗਤਾਂ ਦੇ ਚਰਨਾਂ 'ਚ ਸਨਿਮਰ ਬੇਨਤੀ ਹੈ, ਆਪ ਜੀ ਇਹ ਲੇਖ ਬਾਹਰੋਂ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ, ਆਇਆ ਜੀਵਨ ਸਫਲਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।